ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚੇ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰ ਜੇ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ ਕੋਟ ਪਰਾਦ ਮਾਰੇ ਖੰਡੋ ਅਨੰਤ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੋਹੇਲੇ ਰਾਖੋ ਰਾਖ जुको जुग अटल सतगुरु श्री गुरु ग्रंथ साहिब महाराज सारे जगत के दिलों नूं ठंड पौण खार पूरी सृष्टि का भला मंगण वाले भला करन वाले गरीबां अनाथां नूं अपने चरनी ला के बेड़े पार करन खार मेरे सतगुरु जी अज गुरु रामदास पिता महाराज जी दे सचखंड श्री हरिमंदर साहब दे महान पवित्र उच्चे अस्थान तों जो हुक्मनामा साहब बख्शिश कीता है उहदा पाठ सरवण कीता है आप जीआं ने 694 अंग ते तनासरी राग अंदर निरंकार नाल एकमिक होए भगत रविदास साहब जी दी रचना तो निकले बचन ने बोलदा खुद निरंकार ये उहदी बाणी है पर जेड़ी रचना ते बैठ के वो बचन साढ़े तक आए सतगुरां ने वो नाम अंकित कीते ने ताही असी आखदे हां पूरा स्वरूप सतगुरां दा धन गुरु ग्रंथ साहिब साडा गुरु है एक नूं कहिंदे आ क्योंकि विच एक है। अज जो सतगुरां ने हुक्मनामा साहिब बख्शिश कीता प्यारिओ इहदे अंदर बहुत सारे गुजे ते रुखानियत दे उच्चे तो उच्चे बचन खान एक ता इह पक्ष दे सी दर्शन करांगे भई निरंकार बोलदा नहीं ते निरंकार नूं कोई कह रहा है कारण कवन अबोल हुण क्यों नहीं बोलदे इहदा मतलब कदे पहलां गलबात हो चुकी बोल इहने दर्शन खोए ने इह क्या ने ना भी बहुत जन्म बिछड़े थे माधो विछोड़ा किधरे पिया सी मिलाप ही नहीं खो रहा प्यारो। दूसरी गल इस राह ते उन्ना चिर मिलाप नहीं जितना चिर उहदे वर्गा उहदे बराबर ना खोईए हुण किहदी ताकत ते निरंकार गुरु नानक साहिब दे बराबर अवस्था बना लै उच्चे तो उच्ची उहदी स्टेज बन जावे मनुख ते नहीं कर सकदा पर सतगुरु कहिंदे करनी पवेगी ते जिन्हां ने इस रात नूं समझिया उहनां तों सतगुरु ने करवा लई। गुरु के प्यारिओ दर्शन करिए नाल नाल गुरु के शब्द दे शुरू करते हां पहला शब्द दे एक एक बचन दे नाल ही तुरांगे क्योंकि पंक्तियां सतगुरां दे हुक्म विच अज छे ने पर पंक्ति एक होवे छे खोन चौवी खोन अठत्ती होण एक एक बचन दा मुल कोई नहीं पर सुरती ते ध्यान नाल नाल तोरना यतन करना पई सतगुरु जी साडा ध्यान उक्के ना। कल बेनती कर रहा सां महाराज जी दे चरणा विच बैठे हो ते चाहे सतगुरु का बचन सुनन लई टीवी राहीं दूर दुराडे एक वारी अखां भर के सतगुरां दे दर्शन करन तों बाद यतन करिया करिए नेत्र बंद करके गुरु के बचन नूं सुनिए ते नाल रहिए ध्यान एकाग्र करन विच बड़ी मदद मिलेगी नहीं ते एक दूसरे दी शकल देखी दे ते ओही सामने आई जाएगा। जिन्हां ने इस राह नूं चुनिया ओ पिछे खलो के संगत नूं ते सतगुरु नूं जदों इकट्ठा तकदे ने सतगुरु नजर आउंदे ते समुची संगत नजर आंदी कोई कला व्यक्ति नहीं जो वेखदे आ उहदे अंदर पिक्चर तस्वीर बणदी रब करे साडे कल्ले कल्ले दे अंदर केवल सतगुरु दी तस्वीर बणे होर तस्वीरां निकल जाण एक ही साडे अंदर रवे धन धन गुरु ग्रंथ साहिब महाराज इको ही रहण धन गुरु नानक साहिब पिता महाराज दूजे तो की लैणा दूजा जिन्हों भी तकांगे ਅੰਦਰ ਖਿੰਡੇ ਦਾ ਵੀ ਤੇ ਦੁਖੀ ਹੋਵਾਂਗੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਕਹਿੰਦੇ ਜੇ ਤੂੰ ਤੁੱਠਾ ਕਿਰਪਾ ਨਿਦਾਨ, ਜੇ ਤੁੱਟ ਪਿਓ ਨਾ ਕਿਰਪਾ ਦੇ ਖਜ਼ਾਨੇ ਹੋ, ਫਿਰ ਇੱਕ ਮੇਰ ਕਰੋ ਨਾ ਦੂਜਾ ਵਿਖਾਰ, ਤੂੰ ਦੂਜਾ ਨਜ਼ਰ ਹੀ ਨਾ ਆਵੇ, ਤੂੰ ਹੀ ਨਜ਼ਰ ਆਵੇ। ਇਹਾ ਪਾਈ ਮੂੰਹ ਦਾਤੜੀ, ਨਿਤ ਖਿਰਦੈ ਰੱਖਾਂ ਸੰਭਾਲ। ਇਹਦੇ ਅਰਥ ਨੇ ਅੰਦਰ ਉਹ ਵਾਹਿਗੁਰੂ ਸ਼ਬਦ ਨੂੰ ਸੰਭਾਲ ਕੇ ਰੱਖੀਏ, ਸੁਰਤੀ ਨਾਲ ਰਵੇ ਨਾ ਕਥਾ ਇਹੀ ਏ। ਅਰਥ ਕੁਝ ਹੋਰ ਬਣੀ ਜਾਣਗੇ, ਅਰਥ ਭੁੱਲ ਜਾਣਗੇ, ਕੇਵਲ ਰਸ ਤੇ ਆਨੰਦ ਕੋਲ ਰਵੇਗਾ। ਕੀਰਤਨੀਆਂ ਕੌਣ ਕੀਰਤਨ ਕਰਦਾ ਭੁੱਲੇਗਾ, ਪਰ ਕੀਰਤਨ ਦੇ ਅੰਦਰ ਜੋ ਚੀਜ਼ ਗੁਰੂ ਦੇਣਾ ਚਾਹੁੰਦਾ ਉਹਦੇ ਨਾਲ ਜੁੜਾਂਗੇ। ਸੁਣੋ ਪਿਆਰ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਪਾਕ ਪਵਿੱਤਰ ਬਚਨ, ਅੱਜ ਦਾ ਹੁਕਮਨਾਮਾ ਸਾਹਿਬ ਜੀ ਦੇ ਪਹਿਲਾ ਸਰਲੇ ਤੇ ਪਹਿਲੀ ਪੰਕਤੀ ਦਾ ਪਾਠ ਸਰਵਨ ਕਰੋ।
ਸਤਨਾਮ ਵਾਹਿਗੁਰੂ ਸਾਹਿਬ ਜੀ, ਤਨਾ ਸਾਰੀ ਭਗਤ ਰਵਿਦਾਸ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ।
ਇਹ ਸਰਲੇਖ ਹੈ ਨਾ ਰਾਗ ਤਨਾਸਰੀ ਗੁਰਬਾਣੀ ਜੋ ਜਾਪੇ ਸ਼ਬਦ ਏ ਭਗਤ ਰਵਿਦਾਸ ਸਾਹਿਬ ਜੀ ਦੇ ਰਸਨਾ ਤੋਂ ਉਚਾਰਨ ਕੀਤਾ ਹੈ। ਮੰਗਲਾਚਰਨ ਕਿਉਂ ਵਾਰ ਵਾਰ ਸਤਿਗੁਰੂ ਲਿਖਦੇ ਤੇ ਕਰਦੇ ਨੇ, ਕਿਉਂਕਿ ਕਹਾਣੀ ਹੈ ਹੀ ਇਹ, ਇੱਕ ਓਅੰਕਾਰ ਇੱਕ ਹੈ ਉਹ ਹੀ ਸਾਰਿਆਂ ਵਿੱਚ, ਬਸ ਇਹੀ ਤਾਂ ਸਿੱਖੀ ਹੈ। ਇੱਕ ਨਜ਼ਰ ਆਵੇ ਤੇ ਸਾਰਿਆਂ ਵਿੱਚੋਂ ਇੱਕੋ ਹੀ ਨਜ਼ਰ ਆਵੇ, ਇਹ ਸਾਡੀ ਮੰਜ਼ਲ ਏ। ਪਰ ਇਹ ਕਹਾਣੀ ਬਣਨੀ ਸਤਿਗੁਰ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ। ਗੁਰੂ ਸਾਹਿਬ ਹੁਣ ਕਿਰਪਾ ਕਰ ਰਹੇ ਹਨ,
ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ।
ਆਖਰੀ ਅਰਥ ਨੇ ਹਮ ਸਰ ਦੀਨ ਖੇ ਨਿਰੰਕਾਰ, ਮੇਰੇ ਵਰਗਾ ਕੋਈ ਗਰੀਬ ਨਹੀਂ। ਸਰ ਦਾ ਅਰਥ ਹੁੰਦਾ ਬਰਾਬਰ, ਦੀਨ ਦਾ ਅਰਥ ਗਰੀਬ, ਤੁਮ ਸਰ ਤੁਹਾਡੇ ਬਰਾਬਰ ਦਇਆਲ, ਦਇਆਵਾਨ ਖੋਰ ਕੋਈ ਨਹੀਂ। ਪਤਿਆਰ ਦਾ ਅਰਥ ਹੁੰਦਾ ਪ੍ਰਤਾਵਾ, ਪ੍ਰੀਖਿਆ ਲੈਣੀ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਜਦੋਂ ਅਤ ਨਿਮਰਤਾ ਵਿੱਚ ਜਾ ਕੇ, ਹੇ ਨਿਰੰਕਾਰ ਮੇਰੇ ਵਰਗਾ ਗਰੀਬ ਕੋਈ ਨਹੀਂ, ਬਹੁਤ ਗਰੀਬ ਖਾਂ ਨੀਵਾਂ ਖਾਂ, ਪਰ ਤੁਹਾਡੇ ਵਰਗਾ ਦਇਆਵਾਨ ਕੋਈ ਨਹੀਂ। ਦੋ ਸੁਭਾਅ ਵੱਖਰੇ ਨੇ, ਮੈਂ ਦੀਨ ਪਰ ਤੁਸੀਂ ਦਇਆਲੂ, ਤੇ ਹੁਣ ਸਾਡਾ ਆਪਸ ਵਿੱਚ ਮੇਲ ਕਿਵੇਂ ਹੋਵੇ। ਜਿੰਨੇ ਮਰਜ਼ੀ ਗੁਣ ਪੈਦਾ ਕਰ ਲਾਂ, ਮੈਂ ਕਦੇ ਵੀ ਤੇਰੇ ਦਰ ਤੇ ਆਪਣੀ ਕਰਨੀ ਨਾਲ ਪ੍ਰਵਾਨ ਨਹੀਂ ਹੋ ਸਕਣਾ। ਕਿੰਨੇ ਵੀ ਕਰਮ ਚੰਗੇ ਕਰ ਲਾਂ, ਭਾਈ ਗੁਰਦਾਸ ਸਾਹਿਬ ਜੀ ਤੇ ਕਹਿੰਦੇ ਆਪਣੀ ਕਰਨੀ ਕਰ ਨਰਕ ਖੂਨ ਨਾ ਭਾਵੋ ਠੌਲ। ਜਦੋਂ ਸਮਝ ਨਹੀਂ ਹੁੰਦੀ, ਬੰਦਾ ਦਾਅਵੇ ਕਰਦਾ ਮੇਰੇ ਵਰਗਾ ਚੰਗਾ ਕੋਈ ਨਹੀਂ, ਜਦੋਂ ਇਸ ਰਸਤੇ ਤੇ ਤੁਰਦਾ ਏ ਤੇ ਉਹ ਝੂਠੀ ਜੀ ਨਿਮਰਤਾ ਨਹੀਂ ਕਰਦਾ ਕਿ ਮੈਂ ਗਰੀਬ ਹਾਂ ਜੀ, ਮੇਰੇ ਕੋਲ ਗੁਣ ਕੋਈ ਨਹੀਂ। ਉਹਨੂੰ ਅੰਦਰੋਂ ਸੱਚਮੁੱਚ ਪਤਾ ਗੁਰੂ ਲਾ ਦਿੰਦਾ, ਦਿਖਾ ਦਿੰਦਾ ਏ ਤੇਰੇ ਵੱਸ ਵਿੱਚ ਹੈ ਵੀ ਕੀ, ਕੁਝ ਵੀ ਨਹੀਂ ਤੇਰੇ ਵੱਸ ਦੇ ਅੰਦਰ। ਹਾਂ ਤੂੰ ਕਿਸੇ ਗੱਲ ਦਾ ਮਾਣ ਨਾ ਕਰੇ, ਮੇਰੇ ਚ ਗੁਣ ਕੋਈ ਨਹੀਂ ਨਿਰੰਕਾਰ, ਪਰ ਤੁਸੀਂ ਦਿਆਲੂ ਹੋ ਮੇਰਾ ਭਰੋਸਾ ਏ। ਜਦੋਂ ਮੈਂ ਖਾਂ ਹੀ ਕੰਗਾਲ ਤੇ ਗਰੀਬ, ਹੁਣ ਪਰਤਾਵੇ ਕੀ ਲਏਗਾ, ਮੈਂ ਕਿਸੇ ਪ੍ਰੀਖਿਆ ਵਿੱਚ ਪਾਸ ਹੋ ਹੀ ਨਹੀਂ ਸਕਣਾ। ਤੂੰ ਉੱਧਰ ਮੈਨੂੰ ਕਿਰਪਾ ਕਰਕੇ ਬਖਸ਼ ਦੇ, ਕੀ ਚਾਹੁੰਦੇ ਆ, ਮੇਰੇ ਪ੍ਰੀਖਿਆ ਨਾ ਲਵੀਂ, ਪਰਤਾਵੇ ਨਾ ਲਵੀਂ, ਮੈਂ ਕਦੇ ਵੀ ਪ੍ਰਤਾਪਿਆਂ ਵਿੱਚੋਂ ਪਾਸ ਨਹੀਂ ਹੋਣਾ। ਤੇ ਫਿਰ ਇਹ ਇੱਕ ਪਾਸੇ ਇਹ ਬੇਨਤੀ, ਅਗਲੀ ਪੰਕਤੀ ਵਿੱਚ ਮੰਗਦੇ ਕੀ ਨੇ, ਮੈਂ ਫਿਰ ਥੋੜ੍ਹਾ ਦੁਹਰਾਵਾਂ। ਪਿਆਰਿਓ, ਅਸੀਂ ਬਹੁਤ ਉਰੇ ਖਲੋਤੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬੜੇ ਪਰੇ ਦੀ ਬਾਤ ਕਰ ਰਹੇ ਨੇ। ਅਸੀਂ ਮਿੱਟੀ ਵੱਲ ਦੇਖਦੇ ਹਾਂ, ਸਤਿਗੁਰੂ ਅਰਸ਼ਾਂ ਤੇ ਕੋ ਨਜ਼ਾਰਾ ਦਿਖਾਉਣਾ ਚਾਹੁੰਦੇ। ਅਸੀਂ ਸਰੀਰ ਤੋਂ ਪਰਾਂ ਨਹੀਂ ਵੇਖਦੇ, ਸਤਿਗੁਰੂ ਕੋਈ ਆਤਮਾ ਵਿੱਚ ਵਰਤ ਰਹੀ ਪਰਮਾਤਮਾ ਦੀ ਕੋਈ ਵੱਖਰੀ ਤੇ ਅਨੋਖੀ ਖੇਡ ਉਹ ਦਿਖਾਉਣਾ ਚਾਹੁੰਦੇ ਨੇ। ਅਸੀਂ ਜ਼ਿੰਦਗੀ ਭਰ ਇਹ ਨਹੀਂ ਫੈਸਲਾ ਕਰਦੇ ਵੀ ਸ਼ਰਾਬ ਮਾਰ ਛੱਡੀਏ ਕਿ ਨਾ, ਅੰਮ੍ਰਿਤ ਛਕੀਏ ਕਿ ਨਾ। ਇਹ ਤਾਂ ਬੱਚਿਆਂ ਦੀ ਗੱਲ ਹੈ। ਜੇ ਬੱਚਿਆਂ ਨੂੰ ਛੋਟੀਆਂ ਗੱਲਾਂ ਬਚਪਨ 'ਚ ਦੱਸ ਦੀ ਦੇਣ ਮਾਪੇ, ਉਸ ਤੋਂ ਬਾਅਦ ਫਿਰ ਹੋਰ ਪੜ੍ਹਾਈਆਂ ਪੜ੍ਹਦੇ ਨੇ ਸਕੂਲ ਵਿੱਚ ਜਾ ਪਿਆਰੇ, ਅਤੇ ਮਾਪੇ ਦੱਸ ਦਿੰਦੇ ਨੇ ਸਕੂਲ ਵਿੱਚ ਜਾ ਕੇ ਕਿਤਨਾ ਕੁਝ ਹੋਰ ਸਿੱਖੀ ਦਾ ਖਰਸਾ। ਇਸੇ ਤਰ੍ਹਾਂ ਸਾਨੂੰ ਹੁਕਮ ਸੀ ਇਹ ਚੀਜ਼ਾਂ 'ਤੇ ਪਹਿਲਾਂ ਹੀ ਛੱਡ ਦੇਈਏ, ਅਸੀਂ ਅੰਮ੍ਰਿਤ ਧਾਰੀ ਖੋਈਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਕੇ ਫਿਰ ਜਦੋਂ ਅਸੀਂ ਨਾਮ ਸਿਮਰਨ ਕਰਨਾ ਗੁਰੂ ਕੇ ਪਿਆਰਿਓ, ਉਹ ਸਾਡੀ ਪੜ੍ਹਾਈ ਸ਼ੁਰੂ ਹੋਣੀ ਸੀ ਅੰਦਰ ਦੀ ਅਤੇ ਆਤਮਾ ਦੀ। ਉਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਬਖਸ਼ਾਂ ਨਿਕਲਦੀਆਂ ਨੇ ਉਹ ਕਰਨੀ ਸੀ ਸਾਰੀ ਜ਼ਿੰਦਗੀ ਕਮਾਈ। ਅਤੇ 50-60 ਸਾਲ ਇਸੇ ਗੱਲ 'ਤੇ ਲੱਗਦੇ, ਖਾਣਾ ਪੀਣਾ ਛੱਡੀਏ ਕਿ ਰੱਖੀਏ, ਸੰਗਤ ਕਰੀਏ ਕਿ ਨਾ ਕਰੀਏ, ਅੰਮ੍ਰਿਤ ਧਾਰੀ ਖੋਈਏ ਕਿ ਨਾ ਖੋਈਏ। ਇਹੀ ਕਾਰਨ ਉਹਨਾਂ ਚਿਰ ਨੂੰ ਸਾਡੇ ਕੋਲ ਪਾਪ ਬਹੁਤੇ ਹੋ ਜਾਂਦੇ ਨੇ, ਉਹ ਦੁੱਖ ਬਣ ਬਣ ਕੇ ਉਹਨਾਂ ਦੇ ਬੂਟੇ ਵੀ ਇਸ ਜੀਵਨ ਵਿੱਚ ਵੱਡੇ ਹੋ ਗਏ। ਫਿਰ ਪੁੱਛਦੇ ਆ ਖੁਰੇ ਇਹ ਦੁੱਖ ਕਿੱਧਰੋਂ ਆ ਗਏ? ਆਏ ਨਹੀਂ, ਤੁਸੀਂ ਖੁਦ ਵਿਖਾਜੇ ਨੇ, ਬੀਜੇ ਸੀ ਉਹ ਹੁਣ ਵੱਡੇ ਬੂਟੇ ਹੋ ਗਏ। ਛੋਟੇ ਤਾਂ ਪਿਆਰਿਓ ਕਿੱਕਰ ਦੇ ਵੀ ਬੂਟਾ ਹੋਵੇ ਸੋਹਣਾ ਲੱਗਦਾ ਹੈ, ਤੇ ਕਿੰਨਾ ਸੋਹਣਾ ਖਰਾ ਜਿਹਾ ਜਦੋਂ ਸੂਲਾਂ ਨਿਕਲਦੀਆਂ ਪਤਾ ਤੇ ਉਦੋਂ ਲੱਗਦਾ ਹੈ ਨਾ। ਸਤਿਗੁਰੂ ਜੀ ਆਖਦੇ ਨੇ ਰੱਬ ਕਰੇ ਕਿਸੇ ਦੇ ਜੀਵਨ ਵਿੱਚ ਸੂਲਾਂ ਨਾ ਦੁੱਖ ਦੀਆਂ ਖੋਣ, ਪਰ ਰੱਬ ਥੋੜਾ ਪੈਦਾ ਕਰਦਾ, ਪੈਦਾ ਖੁਦ ਕਰਦੇ ਹਾਂ ਪਿਆਰਿਓ। ਪਰ ਖੈਰ ਜਿਹੜੀ ਬੀਤ ਗਈ ਬੀਤ ਗਈ, ਹੁਣ ਤੋਂ ਹੀ ਵੇਖੀਏ ਜਿੱਥੇ ਵੀ ਸਾਡੀ ਉਮਰਾਂ ਜਿਹੜੀਆਂ ਨੇ ਜਦੋਂ ਤੁਰਾਂਗੇ ਫਿਰ ਇਹ ਗੱਲਾਂ ਸਮਝ ਆਉਣਗੀਆਂ, ਇਹ ਗੱਲ ਕਦੋਂ ਨਿਕਲਦੀ ਅੰਦਰੋਂ ਤੇ ਕਿਵੇਂ ਕਹਿਣੀ। ਪਿਆਰਿਓ ਕੋਈ ਕਮਾਈ ਕਰ ਰਿਹਾ, ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਉਹਨੂੰ ਕਮਾਈ ਕਰਦਿਆਂ ਨੂੰ ਖੁਰੇ ਕਿੰਨੇ ਕੁ ਜਨਮ ਹੋ ਗਏ ਸਨ, ਹੁਣ ਪਰ ਇੱਥੇ ਇਸ ਸਟੇਜ ਤੇ ਪਹੁੰਚੇ ਵੀ ਮੇਰਾ ਕੀਤਾ ਕੁਝ ਨਹੀਂ ਖੋਣਾ, ਕਰਕੇ ਵੇਖ ਲਿਆ ਏ। ਹਾਂ ਇਹ ਨਹੀਂ ਪਿਓ ਕਰਦੇ ਨਹੀਂ, ਦਿਨ ਰਾਤ ਕਮਾਈ ਕਰਨ ਤੋਂ ਬਾਅਦ ਇਹ ਗੱਲ ਕਹਿੰਦੇ ਜੀ ਮੇਰੇ ਵਰਗਾ ਗਰੀਬ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਪਰਤਾਵੇ ਨਾ ਲੈ, ਪ੍ਰੀਖਿਆ ਨਾ ਲੈ, ਮੈਂ ਪ੍ਰੀਖਿਆ ਚੋਂ ਪਾਸ ਹੋਣ ਜੋਗਾ ਖਾਂ ਹੀ ਨਹੀਂ, ਕਿਹੜੀ ਗੱਲ ਦਾ ਮਾਣ ਕਰਾਂਗਾ। ਫਿਰ ਅੱਗੇ ਕੀ ਆਖਰੇ ਖਾਨ
ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ।
ਤੋਰ ਦਾ ਅਰਥ ਤੁਹਾਡੇ, ਮੋਰ ਦਾ ਅਰਥ ਮੇਰਾ, ਤੁਹਾਡੇ ਬਚਨ ਸਤਿਗੁਰੂ ਪਰਮੇਸ਼ਰ ਉਹਨਾਂ ਬਚਨਾਂ ਨੂੰ ਮੇਰਾ ਮਨ ਮੰਨਿਆ ਰਵੇ। ਮਨ ਕਦੇ ਅੱਕੇ ਨਾ, ਥੱਕੇ ਨਾ, ਕਿੰਤੂ ਪਰੰਤੂ ਨਾ ਕਰੇ ਭਈ ਇਹਨਾਂ ਚਿਰ ਹੋ ਗਿਆ ਕੁਝ ਨਹੀਂ ਬਣਿਆ ਤੇ ਅੱਗੋਂ ਕੀ ਬਣ ਜਾਏਗਾ। ਇਸ ਤਰ੍ਹਾਂ ਨਾ ਕਦੇ ਸੋਚਿਆ ਕਰੋ, ਤੁਹਾਨੂੰ ਸਾਨੂੰ ਕੀ ਪਤਾ ਕੀ ਬਣਿਆ ਤੇ ਕੀ ਨਹੀਂ ਬਣਿਆ। ਅਸੀਂ ਤੇ ਕੌਡੀਆਂ ਨੂੰ ਵੇਖ ਕੇ ਕਹਿਣਾ ਵੀ ਕਿੰਨੇ ਕੁ ਬਣ ਗਏ ਤੇ ਕਿੰਨੇ ਕੁ ਨਹੀਂ, ਪਰ ਜਿਹੜੇ ਪਾਪ ਕਿਤਨੇ ਕੁ ਧੁੱਪ ਗਏ ਗੁਰੂ ਕੇ ਪਿਆਰਿਓ, ਉਹਦੇ ਨੇੜੇ ਕਿਤਨੇ ਕੁ ਹੋ ਗਏ ਇਹ ਸਤਿਗੁਰੂ ਜਾਣਦਾ ਹੈ। ਸਤਿਗੁਰੂ ਜੀ ਕਹਿੰਦੇ ਅਰਦਾਸ ਕਰੋ ਤੁਹਾਡੇ ਬਚਨ ਮੇਰਾ ਮਨ ਉਹਨਾਂ ਤੇ ਮੰਨਿਆ ਰਵੇ। ਜਨ ਕੋ ਪੂਰਨ ਦੀਜੈ, ਜਨ ਤੁਹਾਡੇ ਸੇਵਕ ਆ ਇਹ ਪੂਰਨ ਭਰੋਸਾ ਦੇ ਦਿਓ, ਪੂਰੇ ਦੇ ਪੂਰੇ ਬਚਨ ਮੇਰੇ ਅੰਦਰ ਆ ਜਾਣ, ਬਸ ਉਹਨਾਂ ਬਚਨਾਂ ਤੋਂ ਮੈਂ ਕਦੇ ਪਰਾ ਨਾ ਖੋਵਾਂ, ਉਹਦੇ ਲਈ ਮੈਨੂੰ ਕੋਈ ਵੀ ਕੀਮਤ ਤਾਰਨੀ ਪੈ ਜਾਏ ਉਹ ਤਾਰ ਦਿਆਂਗਾ ਦਾਤਾ। ਪਰ ਜੇ ਤੁਸੀਂ ਕਿਰਪਾ ਕਰੋ, ਜੇ ਪਰਖ ਕਰੋ ਤੇ ਮੈਂ ਫੇਲ ਹਾਂ। ਤੁਸੀਂ ਵੇਖਦੇ ਹੋ ਮੇਰੇ ਇਤਿਹਾਸ ਵਿੱਚ ਬਹੁਤ ਸਤਿਗੁਰੂ ਦੀ ਕਿਰਪਾ ਵਾਲਿਆਂ ਤੇ ਪਰਚੇ ਪਏ, ਉਹ ਪਰਚੇ ਸਾਡੇ ਭਲੇ ਲਈ ਪਾਏ ਗਏ, ਦੂਸਰੇ ਨੂੰ ਸਿੱਖਿਆ ਦੇਣ ਲਈ। ਕਿੱਥੇ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਪਿਆਰਿਓ, ਇਹਨਾਂ ਦੇ ਦਰ ਤੇ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਦੇ ਵਕਤ ਇਤਿਹਾਸ ਦੋ ਥਾਵਾਂ ਦਿੰਦਾ ਏ, ਵਿਦਵਾਨਾਂ ਦੀਆਂ ਦੋ। ਬਾਬਾ ਸੱਤਾ ਬਲਵੰਡ ਜੀ ਗੁਰੂ ਅੰਗਦ ਸਾਹਿਬ ਦੇ ਵੇਲੇ ਕਿ ਧੰਨ ਗੁਰੂ ਅਰਜਨ ਸਾਹਿਬ ਦੇ ਵੇਲੇ। ਖੈਰ ਇਹ ਵਿਸ਼ਾ ਇਹੋ ਜਿਹੇ ਸਮੇਂ ਨਹੀਂ ਛੇੜਨ ਦੀ ਲੋੜ। ਮੈਂ ਬੇਨਤੀ ਕਰ ਰਿਹਾ ਜਿਹੜੀ ਗੱਲ ਸਮਝਣ ਲੱਗੇ ਸਾਂ, ਸੱਤਾ ਬਲਵੰਡ ਜੀ ਕੀਰਤਨ ਕਰਦੇ ਨੇ, ਸੰਗਤਾਂ ਮੰਤਰ ਮੁਗਧ ਹੁੰਦੀਆਂ ਨੇ, ਸਤਿਗੁਰੂ ਜੀ ਅਸੀਸਾਂ ਦੇ ਢੇਰ ਲਾਉਂਦੇ ਨੇ, ਚਾਰ ਚੁਫੇਰੇ ਖੁਸ਼ ਗੁਰੂ ਕੇ ਪਿਆਰਿਓ आनंद मंगल बने ने। अचानक एक घटना वापरदी पई, बच्ची दा व्याह आया। सतगुरु गुरु अर्जन साहिब जी ने बिनय की, दाता बच्ची दे व्याह लई माता दी मदद दी लोड़ है। साहिब कहिंदे पूरी होएगी, पर इच रुकिया नहीं अंदर। जो बचन हो गया पूरी होएगी, बस इच घट मुक जानी चाहिए सी। पर वो बचन दे विच एक सवार खड़ा हो गया। सतगुरु जी जिन्नी संगत दी भेटा आउंदी, एक दिन दी गोलक दे दिया जे बच्ची दे कारज खो जाणगे। उन्हां दी नहीं गलती, साडे मन दी व्याख्या खो रही है। हुण जदों सतगुरु साहिब जी कह दिंदे ने जाओ तुहाडे कारज खो गए, ते साडा अंदर मनदा नहीं कोई फकीर किसी दे मुँह तों परमेश्वर खवा देवे, ते असीं कहांगे जी ठीक मेरा कम खो जाएगा ना, मेरी अरदास पूरी हो जाएगी ना। वो कदे नहीं खोनी, क्योंकि अंदर ने सुनी नहीं पहली बारी गल। दूजी बारी कहानी कोई खोर होएगी, तीजी बारी खोर होएगी। गुरु के प्यारे आदत है ना, सियाने बन बन के मन बहिंदा है मैं भोख विचार के गल करांगा, नहीं गुरु के प्यारे हो भोखण दी नहीं प्यार दी लोड़ खुंदी। जो गुरु कहे सोई मान हो, एकदम सत अंदर करे। पर वो संगत विच आंदे रहिए, ਉਹਦਾ ਕਰਮ ਹੋਵੇ ਤੇ ਸਤ ਬਚਨ ਨਿਕਲਦਾ, ਨਹੀਂ ਤੇ ਨਹੀਂ ਨਿਕਲਦਾ। ਹੁਣ ਉਹਦੇ ਕਾਰਜ ਰਾਸ ਹੋਣੇ ਨੇ, ਪਰ ਇੱਕ ਦਿਨ ਦੀ ਮਾਇਆ। ਇਹ ਕੌਣ ਕਹਿ ਰਿਹਾ ਮਨ ਜਿਹਦੇ ਅੰਦਰ ਇਹ ਹੈ, ਖੁਰੇ ਕਿਵੇਂ ਖੋਣਗੇ? ਜਿਹੜਾ ਕੰਮ ਸਤਿਗੁਰੂ ਕਰ ਦੇਣਗੇ ਅਸੀਂ ਕਿਵੇਂ ਕਰ ਲਾਂਗੇ ਪਿਆਰਿਓ? ਹੁਣ ਇਹਨੇ ਕਦੇ ਉਸ ਦਿਨ ਸਤਿਗੁਰੂ ਜੀ ਨੇ ਕਲਾ ਵਰਤਾਈ, ਬਚਨ ਦੇ ਦਿੱਤਾ, ਇਸ ਤਰ੍ਹਾਂ ਹੀ ਹੋਏਗਾ। ਕਿਉਂਕਿ ਜੋ ਮੰਗਾਂਗੇ ਹੋ ਜਾਏਗਾ, ਸਤਿਗੁਰੂ ਦੇਣਗੇ, ਪਰ ਜਿਹੜਾ ਉਹਦਾ ਫਲ ਮਿਲਣਾ ਉਹਦੇ ਅਸੀਂ ਜ਼ਿੰਮੇਵਾਰ ਹਾਂ, ਅਸੀਂ ਖੁਦ ਜ਼ਿੰਮੇਵਾਰ। ਬੱਚੇ ਮੰਗਦੇ ਹਾਂ, ਬੱਚੇ ਮਿਲ ਗਏ, ਪਰ ਜਿਹੜੇ ਬੱਚੇ ਕਰਮ ਲੈ ਕੇ ਆਏ ਉਹ ਆਪਾਂ ਹੀ ਭੁਗਤਨੇ ਨੇ। ਮਾਤਾ ਮੰਗੀ ਵੀ ਇੰਨੀ ਨਾਲ ਨਹੀਂ ਸਰਦਾ, ਬਹੁਤ ਆ ਜਾਵੇ, ਆ ਜਾਏਗੀ, ਪਰ ਉਹ ਮਾਤਾ ਨਾਲ ਜੁੜੇ ਕਰਮ ਆਉਣੇ ਨੇ, ਉਹਦੇ ਜ਼ਿੰਮੇਵਾਰ ਅਸੀਂ ਹਾਂ। ਤਾਂ ਹੀ ਤਾਂ ਸਿਆਣੇ ਲੋਕ ਕਹਿੰਦੇ ਸਤਿਗੁਰੂ ਜੀ ਕੋਲ ਮੰਗਣਾ ਵੀ ਏ, ਪਰ ਨਾਲ ਇਹ ਗੱਲ ਕਹਿਣੀ, ਦਾਤਾ ਉਹ ਕੁਝ ਦੇਵੇ ਜਿਹੜੀ ਤੈਨੂੰ ਭਾਉਂਦੀ ਏ, ਜਿਹੜੀ ਤੈਨੂੰ ਨਾ ਭਾਵੇ ਉਹ ਬਿਲਕੁਲ ਨਾ ਦੇਵੀ। ਦਾਤਾ ਮੇਰਾ ਮਨ ਤੇ ਐਵੇਂ ਭੌਂਕਾ ਕੁਝ ਨਾ ਕੁਝ ਮੰਗੀ ਜਾਂਦਾ ਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਨਾ, ਫਰੀਦਾ ਇਹ ਤਨ ਭੌਂਕਣਾ, ਮਨ ਸਰੀਰ ਲਈ ਮੰਗਦਾ ਕੁਝ ਨਾ ਕੁਝ, ਗਰਮੀ ਚ ਏਸੀ ਪਿਆਰੇ, ਸਰਦੀ ਚ ਹੀਟ, ਸਰੀਰ ਨੂੰ ਚਾਹੀਦੀਆਂ ਗੱਡੀਆਂ ਕਈ ਕੁਝ, ਮਨ ਸਰੀਰ ਹੀ ਵਰਤਦਾ ਏ ਨਾ। ਕਹਿੰਦੇ ਪੂਰੀ ਦਾਏ ਤਨ ਪੋਕਣਾ, ਨਿਤ ਨਿਤ ਦੁਖੀਏ ਕੋਣ, ਕੰਨੀ ਬੁੱਝੇ ਦੇ ਰਖਾ ਕਿੱਤੀ ਅੱਗੇ ਪੋਣ। ਕਹਿੰਦੇ ਉਹ ਦੁਨੀਆਂ ਵੱਲੋਂ ਆ ਜੋ ਕੁਝ ਮਨ ਮੰਗਦਾ ਏ, ਦੁਨੀਆਂ ਨੂੰ ਸੁਣ ਕੇ ਦੇਖ ਕੇ ਮੰਗਦਾ, ਕੰਨਾਂ ਚ ਬੁੱਚੇ ਦੇਖ ਕੇ ਬੰਦ ਕਰ ਲਓ, ਉਹ ਨਹੀਂ ਮੰਗਣਾ। ਜਿਹਦੀ ਲੋੜ ਏ ਉਹ ਸਤਿਗੁਰੂ ਨੂੰ ਕਹੀਏ ਤੇ ਦਾਤਾ ਉਹ ਕੁਝ ਦੇ ਜੋ ਕੁਝ ਤੁਹਾਨੂੰ ਪਾਉਂਦਾ ਹੈ। ਜੋ ਤੁਹਾਨੂੰ ਨਹੀਂ ਪਾਉਂਦਾ ਤੇ ਮਿਲ ਜਾਏਗਾ, ਕਿਉਂਕਿ ਜੋ ਵਾਰ ਵਾਰ ਮੰਗਦਾ ਏ ਕੋਈ ਡਿੱਗ ਕੇ ਸੇਵਾ ਕਰਕੇ, ਪਰ ਇਹ ਨਹੀਂ ਸੋਚਦੇ ਕਿ ਉਹਦੇ ਨਾਲ ਫਲ ਜੋ ਆਉਣਾ ਕਰਮ ਨਾਲ ਆਉਣੇ, ਸਾਨੂੰ ਭੁਗਤਨੇ ਪੈਣ, ਇਹ ਦੂਜੇ ਨੂੰ ਨਹੀਂ। ਬਾਅਦ ਕਹਿੰਦੇ ਆ ਜੀ ਮਹਾਰਾਜ ਕੋਲ ਮੰਗਿਆ ਸੀ, ਮਹਾਰਾਜ ਨੇ ਦਿੱਤਾ ਸੀ, ਮਹਾਰਾਜ ਨੇ ਫਿਰ ਨਾਲ ਦੁੱਖ ਕਿਉਂ ਘਲ ਦਿੱਤੇ? ਭਾਈ ਜੋ ਕੁਝ ਮੰਗਿਆ ਸੀ ਉਹ ਨਾਲ ਸਾਰਾ ਕੁਝ ਆਉਣਾ ਏ, ਇੱਕ ਚੀਜ਼ ਥੋੜੀ ਆਏਗੀ। ਜੋ ਜਿਹੜੇ ਉਹਦੇ ਨਾਲ ਕਰਮ ਜੁੜੇ ਨੇ ਸਾਰੇ ਆਉਣਗੇ। ਕਿਸੇ ਨੇ ਬਹੁਤ ਪਿਆਰਾ ਇੱਕ ਵਾਰ ਸਾਧ ਨੇ ਬਚਨ ਕਿਹਾ, ਕੀਰਤਨ ਕਰਦੇ ਸਨ ਸਰੀਰ ਵਿੱਚ ਨੇ, ਉਹਨਾਂ ਨੂੰ ਸੰਗਤ ਨੂੰ ਆਨੰਦ ਆਉਣਾ, ਬਹੁਤ ਬਹੁਤ ਪਤੇ ਦੀ ਬਾਤ ਕਈ ਦੋ ਦੇ ਸਾਹਮਣੇ ਆਏ। ਇੱਕ ਨੇ ਜਦੋਂ ਬਚਨ ਕਰਨੇ ਤੇ ਸੰਗਤ ਨੇ ਕਹਿਣਾ ਸਾਡੀ ਉਮਰਾਂ ਵੀ ਇਹਨੂੰ ਲੱਗ ਜਾਵੇ, ਹੁਣ ਉਮਰ ਲੱਗ ਜਾਵੇ, ਬਹੁਤ ਵੱਡੀ ਗੱਲ ਇੱਕ ਉਮਰ ਦੇ ਰਿਹਾ ਪਿਆਰ। ਉਹ ਕਹਿਣ ਲੱਗੇ ਮੇਰੀ ਉਮਰਾਂ ਮੁੱਕ ਗਈ, ਪਰ ਮੈਨੂੰ ਲੱਗਦਾ ਉਹਦਾ ਅੰਦਰ ਦਿਖ ਰਿਹਾ ਹੋਣਾ, ਪਰਮੇਸ਼ਰ ਨੇ ਦਿਖਾਇਆ, ਪਰ ਜਿਹੜੀ ਬਾਕੀ ਬੱਚੇ ਉਹ ਮੇਰੀ ਦੁੱਖਾਂ ਦੀ ਕਾਣ ਸੀ, ਜਿਨ੍ਹਾਂ ਦੀਆਂ ਉਮਰਾਂ ਦਾ ਸਮਾਂ ਆਇਆ ਉਹ ਨਾਲ ਦੁੱਖ ਵੀ ਨਾਲ ਆਇਆ। ਪਿਆਰਿਓ ਜੋ ਰੱਬ ਕਰਦਾ ਬਿਲਕੁਲ ਠੀਕ ਕਰਦਾ ਹੈ। ਅਸੀਂ ਜੋ ਕੁਝ ਵੀ ਕਰਾਂਗੇ ਉਹ ਸ਼ੁੱਧ ਨੇ, ਗੁਰੂ ਸਹਿਮਤ ਦੇ ਕੇ ਕਰਵਾਉਣ ਤੇ ਉਹ ਭਰਾ ਹੈ। ਦੂਸਰਾ ਕੀਰਤਨ ਸੀ, ਕਰਦੇ ਬਹੁਤ ਉੱਤਮ ਪਾਰ। ਉਹਨਾਂ ਨੂੰ ਜਦੋਂ ਸੰਗਤ ਨੇ ਕਿਹਾ ਵੀ ਸਾਡੀ ਉਮਰ ਦੇ ਇੰਨੇ ਸਾਲ, 2-4 ਸਾਲ ਲੱਗ ਜਾਣ, ਉਹ ਬਹੁਤ ਕੋਈ ਉੱਚੀ ਆਤਮਾ ਸੀ, ਭੋਗ ਪਿਆ ਬੜਾ ਬੈਰਾ, ਕਹਿਣ ਲੱਗੇ ਜੀ ਸਤਿਗੁਰੂ ਕਿਰਪਾ ਕਰੇ ਤੁਸੀਂ ਮੈਨੂੰ ਦਿੱਤੀ ਜਿਹੜੇ ਮੇਰੀ ਜ਼ਿੰਦਗੀ ਬਚਦੀ ਏ, ਨਿਰੰਕਾਰ ਸਾਰੀ ਸੰਗਤ ਨੂੰ ਆਪੇ ਵੰਡ ਕੇ ਦੇਤੇ। ਹੁਣ ਗੱਲ ਬਹੁਤ ਉੱਚੀ ਸੀ, ਜੋ ਰੱਬ ਸਾਨੂੰ ਖੁਦ ਦਿੰਦਾ ਸਾਡਾ ਉਹਦੇ ਤੇ ਭਰੋਸਾ ਚਾਹੀਦਾ, ਉਹਦੇ ਵਿੱਚ ਸਾਡਾ ਭਲਾ ਏ। ਸਾਤ ਸੰਗਤ, ਖੈਰ ਮੈਂ ਬੇਨਤੀ ਕਰ ਲੱਗਾ ਸਾਂ, ਸਤਿਗੁਰੂ ਜੀ ਦੇ ਦਰ ਤੋਂ ਮੰਗਿਆ ਮਿਲ ਜਾਣਾ ਏ, ਪਰ ਇੱਕ ਦਿਨ ਦੀ ਗੋਲਤ ਆਈ, ਸੰਗਤ ਆਈ, ਪਰਮਾਤਮਾ ਬਹੁਤ ਘੱਟ ਆਈ, ਐਵੇਂ ਨਾ ਮਾਤਰ, ਕਿਉਂਕਿ ਪਿੱਛੇ ਉਹ ਬੈਠਾ ਹੈ। ਕੀ ਇਹ ਲੱਖਾਂ ਸੰਗਤਾਂ ਰੋਜ਼ ਗੁਰੂ ਰਾਮਦਾਸ ਸਾਹਿਬ ਜੀ ਦੇ ਘਰੋਂ ਲੰਗਰ ਛਕਦੀਆਂ, ਕੋਈ ਬੰਦਾ ਕੋਈ ਕਮੇਟੀ ਇਤਨਾ ਪ੍ਰਬੰਧ ਚਲਾ ਸਕਦੀ ਨਹੀਂ? ਖੁਦ ਗੁਰੂ ਸਾਹਿਬ ਆਪ ਵਰਤ ਕੇ ਇਹ ਕਾਰਜ ਕਰਦੇ ਨੇ, ਚਾਰ ਪ੍ਰਾਹੁਣੇ ਨਹੀਂ ਸੰਭਾਲੇ ਜਾਂਦੇ, ਪਰ ਇੱਥੇ ਸਾਹਿਬਾਂ ਦੀ ਕਿਰਪਾ ਨਾਲ ਪਿਆਰਿਓ ਪਰਕਰਮਾ ਭਰੀਆਂ ਅੱਠੇ ਪੈਰ ਹਰਿਮੰਦਰ ਸਾਹਿਬ ਭਰੇ, ਲੰਗਰ ਛਕਣ ਵਾਲੇ, ਛਕਾਉਣ ਵਾਲੇ, ਬਰਤਨ ਸਾਫ ਕਰਨ ਵਾਲੇ, ਸਬਜ਼ੀਆਂ ਕੱਟਣ ਵਾਲੇ, ਕੋਈ ਅੰਤ ਕਿਹੜਾ ਮਰਜ਼ੀ ਕੋਈ ਕੈਲਕੂਲੇਸ਼ਨ ਕਰੇ, ਕੋਈ ਹਿਸਾਬ ਹੋਣਾ ਹੀ ਨਹੀਂ, ਕਿਉਂਕਿ ਖੁਦ ਸਤਿਗੁਰੂ ਆਪ ਵਰਤ ਕੇ ਇਹ ਕਾਰਜ ਕਰਵਾਉਂਦੇ। ਉਹ ਵੱਡਾ ਹੈ ਤੇ ਉਹਦੇ ਕਾਰਜ ਵੀ ਵੱਡੇ। ਪਿਆਰਿਓ ਬੇਨਤੀ ਕਰ ਰਿਹਾ ਸਾਂ, ਮਾਨੀ ਆਈ ਨਾਰਾਜ਼ ਹੋ ਗਏ, ਉਹ ਨਾਰਾਜ਼ਗੀ ਹੋਈ ਸਤਿਗੁਰਾਂ ਤੇ, ਇਹ ਅੱਜ ਮਾਇਆ ਨਹੀਂ ਆਏ, ਸਾਡੀ ਇੱਜ਼ਤ ਨਹੀਂ ਰਹਿਣੀ, ਨਾਰਾਜ਼ ਹੋ ਕੇ ਘਰ ਬਹਿ ਗਏ। ਇੱਕ ਗਲਤੀ ਤੋਂ ਦੂਸਰਾ ਕਿਤਨਾ ਨੁਕਸਾਨ ਹੋ ਗਿਆ। ਬਾਬਾ ਬੁੱਢਾ ਸਾਹਿਬ ਬੁਲਾਉਣਗੇ ਕੀਰਤਨ ਕਰੋ, ਨਹੀਂ ਆਏ, ਸੰਗਤ ਨੇ ਬੇਨਤੀ ਕੀਤੀ ਨਹੀਂ ਆਏ, ਖੁਦ ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਗਏ, ਆਏ ਨਹੀਂ, ਸਗੋਂ ਜ਼ੁਬਾਨ ਤੋਂ ਕੋਈ ਅਪਮਾਨਜਨਕ ਸ਼ਬਦ ਨਿਕਲ ਗਿਆ। ਸਤਿਗੁਰੂ ਜੀ ਨੇ ਕਿਹਾ ਇਹਨੇ ਤਿੰਨ ਮੌਕੇ ਦਿੱਤੇ ਸਨ ਬਖਸ਼ਣ ਲਈ, ਮੌਕਾ ਨਹੀਂ ਸੰਭਾਲਿਆ, ਫਿਰ ਹੁਣ ਕੋਈ ਤੁਹਾਨੂੰ ਮੂੰਹ ਨਹੀਂ ਲਾਏਗਾ। ਇਹਦਾ ਵਿਰੋਧ ਹੈ, ਭਾਈ ਫਿਰ ਵੀ ਮੌਕੇ ਦਿੰਦੇ ਕਰਨ। ਪਿਆਰਿਓ ਅਸੀਂ ਕਿਵੇਂ ਕਹਾਂਗੇ, ਬਹੁਤ ਔਖਾ ਹੈ ਵੀ ਤੁਹਾਡੇ ਬਚਨਾਂ ਨਾਲ ਪੂਰਾ ਮਨ ਮੰਨੇ, ਵਾਹਿਗੁਰੂ ਤੁਸੀਂ ਪੂਰੇ ਅੰਦਰ ਆਓ, ਜੋ ਕਹੋ ਵਾਹਿਗੁਰੂ ਪੂਰਾ ਉਹਦੇ ਸ਼ਬਦਾਂ ਨਹੀਂ ਆਏਗਾ ਨਾ ਜੋ ਸਤਿਗੁਰੂ ਕਹਿਣ, ਹੋਰ ਤੇ ਕੋਈ ਤਰੀਕਾ ਨਹੀਂ, ਇਹ ਵੱਖਰੀ ਗੱਲ ਇਤਿਹਾਸ ਤੁਸੀਂ ਜਾਣਦੇ ਹੋ। ਪਿਆਰਿਓ ਡੋਲ ਗਏ, ਦੁਖੀ ਹੋਏ, ਪਰ ਫਿਰ ਇੱਕਦਮ ਭਾਈ ਲੱਤਾ ਪਰਉਪਕਾਰੀ ਦੀ ਸ਼ਰਨ ਗਏ, ਉਹ ਸਤਿਗੁਰੂ ਜੀ ਕੋਲ ਲੈ ਕੇ ਆਏ, ਉਹ ਜਦੋਂ ਅੰਦਰੋਂ ਮਰ ਗਈ ਖੋਮੇ, ਵੱਖਰਾਪਨ ਮਿਟਿਆ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਦਿਆਲੂ ਕਿਤਨੇ ਨੇ, ਅਗਨ ਨਹੀਂ ਚਿਤਾਰਦਾ ਮੇਰਾ ਬਾਪੂ, ਇਹ ਪਿਆਰ ਕਰਨਾ ਜਾਣਦਾ ਹੈ। ਸਹਿਬ ਕਹਿੰਦੇ ਨੇ ਅਗਨ ਕੋ ਨਾ ਚਿਤਾਰਦਾ, ਹਰ ਪਿਤਾ ਸਭਨਾ ਗੱਲਾਂ ਲਾਇਕ। ਅਗਨ ਨਹੀਂ ਵੇਖਦਾ, ਤੁਸੀਂ ਆ ਜਾਓ, ਮੁੜ ਮੁੜ ਕੇ ਆਓ, ਬਖਸ਼ਾਂਗੇ। ਕਹਿਣ ਲੱਗੇ ਹੁਣ ਤੁਹਾਨੂੰ ਬਖਸ਼ਣੇ ਨਹੀਂ, ਕੇਵਲ ਤੁਹਾਡੀ ਰਚਨਾ ਤੋਂ ਧੁਰ ਕੇ ਬਾਣੀ ਉਚਾਰਨ ਹੋਏਗੀ, ਤੇ ਤੁਹਾਨੂੰ ਗੁਰੂ ਨਾਨਕ ਪਿਤਾ ਦੀ ਬਾਣੀ ਦੇ ਬਰਾਬਰ ਥਾਂ ਦਿਆਂਗੇ। ਉਹ ਬਖਸ਼ਿੰਦ ਪਿਤਾ ਏ, ਸਾਹਿਬਾਂ ਦੀਆਂ ਮਿਹਰਾਂ, ਉਹਦੇ ਤੋਂ ਕੁਰਬਾਨ ਜਾਓ ਤੇ ਆਖੋ ਜੇ ਹੋ ਵੰਜਾ ਕੁਰਬਾਨ ਸਾਈ ਆਪਣੇ, ਹੋ ਵੰਜਾ ਕੁਰਬਾਨ ਸਾਈ ਆਪਣੇ। ਕਰ ਰਿਹਾ ਸਾਂ ਵੀ ਉਹਦੇ ਬਰਾਬਰ ਨਹੀਂ, ਪਰ ਬਰਾਬਰ ਹੋਣ ਤੋਂ ਬਗੈਰ ਉਹਦੇ 'ਚ ਮਿਲਿਆ ਕਿਵੇਂ ਜਾਏਗਾ? ਸੱਤਾ ਬਲਵੰਡ ਜੀ ਦੀ ਰਚਨਾ ਤੋਂ ਜਿਹੜਾ ਬਚਨ ਨਿਕਲਿਆ ਏ, ਜਿਹੜੇ ਬਖਸ਼ੇ ਗਏ ਉਹਨਾਂ ਨੇ ਇੱਕ ਬਚਨ ਕਿਹਾ ਏ, ਉਹ ਕਹਿੰਦੇ ਖੋਰਿਓ ਗੰਗ ਵਿਖਾਈ ਹੈ, ਦੁਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਾਥ ਉੱਚ ਖੱਦੀ ਵੈਣ ਵਰ ਕਿਉਂ ਮਦਾਨਾ ਪਰਬਤ ਨੇਤਰ ਬਾਸ ਕਰ ਸ਼ਬਦ ਰੜ ਕਿਉਂ ਚੌਦਹ ਰਤਨ ਨਿਕਾਲ ਉਨ ਕਰ ਆਵਾ ਗੋਣ ਚਲ ਕਿਉਂ ਕੁਦਰਤ ਐ ਵੇ ਖਾਲੀਅਨ ਜਿਨ ਐਵਡ ਪਿੜ ਠਿਣ ਕਿਉਂ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਨੇ ਇੰਨਾ ਉੱਚਾ ਬਚਨ ਕਿਹਾ, ਮੈਂ ਕੇਵਲ ਉਸ ਪੰਕਤੀ ਤੇ ਆਵਾਂ। ਕੁਦਰਤ ਦਾ ਅਰਥ ਤਾਕਤ ਸਮਰੱਥਾ, ਉਹਨੇ ਇਹ ਕਿਰਪਾ ਕੀਤੀ ਐਵਡ ਪਿੜ ਏਡੀ ਉੱਚੀ ਆਤਮਾ ਭਾਈ ਲੈਣਾ ਉਹਨਾਂ ਨੂੰ ਠਣਕਾਇਆ। ਕਹਿੰਦੇ ਜੀ ਉਹ ਉੱਚੇ ਕਿਵੇਂ ਹੋਏ, ਠਣਕਾਇਆ ਭਾਵ ਪਰਖਿਆ ਭੁਖਿਆ ਹੈ। ਸਾਤ ਸੰਗਤ ਸਤਪੁਰਾਂ ਦੇ ਬਚਨ ਬੜੇ ਕਮਾਲ ਦੇ ਨੇ, ਕੁਦਰਤ ਐ ਵੇ ਖਾਲੀਅਨ ਜਿਨ ਐਵਡ ਪਿੜ ਠਿਣ ਕਿਉਂ ਲੈਣੇ ਤਰ ਉਨ ਛੱਤ ਸਿਰ ਅਸਮਾਨ ਕਿਆੜਾ ਛਿਕਿਓਂ। ਇਹਦਾ ਅਰਥ ਪਿਆਰਿਓ, ਭਾਈ ਲਹਿਣੇ ਦੇ ਸੀਸ ਤੇ ਛਤਰ ਝੁਲਾਇਆ ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਭਾਈ ਲਹਿਣੇ ਦੀ ਆਖਰੀ ਅਰਥ ਇਹ ਨੇ ਗਿੱਚੀ ਧੋਣ ਉਹਨਾਂ ਨੂੰ ਖਿੱਚ ਕੇ ਇੰਨਾ ਉੱਚਾ ਕੀਤਾ ਕਿ ਅਸਮਾਨ ਤੱਕ ਲੈ ਗਏ। ਬਸ ਇਹ ਰਾਤ ਜੇ ਇਸ ਗੱਲ ਦਾ ਕੀ ਕਹਿ, ਬਾਹਰੋਂ ਸਰੀਰ ਦੀ ਨਹੀਂ ਖੇਡ। ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋ ਗਏ, ਉਹ ਕਹਿੰਦੇ ਤੁਸੀਂ ਨੀਵੇਂ ਖੋ ਕੇ ਅੰਦਰੋਂ ਘੁੰਮੇ ਮਾਰ ਕੇ ਡਿੱਗੋ ਸਹੀ, ਤੁਹਾਨੂੰ ਇਹ ਸਿੱਖੀ ਕਮਾਣੀ ਤੁਸੀਂ ਆਪਣੇ ਆਪ ਨੂੰ ਗਰੀਬੀ ਦਾਵੇ ਦੇ ਬਰਾਬਰ ਕਰ ਲਓ, ਉੱਚੇ ਨਹੀਂ ਤੁਹਾਡੇ ਤੋਂ ਖੋਇਆ ਜਾਣਾ। ਕਹਿੰਦੇ ਜਦੋਂ ਤੁਸੀਂ ਬਿਲਕੁਲ ਅੰਦਰ ਤੁਹਾਡਾ ਗਰੀਬੀ ਖਲੀਮੀ ਚ ਆ ਗਿਆ, ਅਸੀਂ ਖੁਦ ਤੁਹਾਡੀ ਸੁਰਤ ਨੂੰ ਇੰਨਾ ਉੱਚਾ ਚੁੱਕਾਂਗੇ ਅਸਮਾਨ ਤੱਕ ਨਹੀਂ ਆਪਣੇ ਬਰਾਬਰ ਲੈ ਜਾਵਾਂਗੇ। ਉਹਨੇ ਕਰਨੀ ਕਿਰਪਾ ਸਾਨੂੰ ਕਿਵੇਂ ਡਿੱਗਣ ਦਾ, ਹੰਸਰ ਦੀਨ ਬਣਨ ਦਾ, ਅਸੀਂ ਹੋ ਨਹੀਂ ਸਕਦੇ ਉੱਚੇ, ਸਾਡੇ ਕੋਲ ਕਿੱਥੇ ਪਿਆਰੋ। ਭਾਈ ਲਹਿਣੇ ਤੋਂ ਲੈ ਕੇ ਅੱਜ ਤੱਕ ਨਿਰੰਕਾਰ ਦੇ ਕਰਤਾ ਨਿਜਾਮੇ ਆਪ ਨੀਵਾਂ ਖੋਣਾ ਉਹ ਚੁੱਕਦਾ ਏ, ਉਹ ਤਰਸ ਕਰਦਾ ਏ। ਕਹਿੰਦੇ ਛਤਰ ਝੁਲਾਉਣ ਲਈ ਉਹਨਾਂ ਨੇ ਸੁਰਤ ਅੰਦਰੋਂ ਇੰਨੀ ਉੱਚੀ ਚੁੱਕੀ ਕਿ ਅਸਮਾਨ ਤੱਕ ਲੈ ਗਏ। ਜੋ ਸਮਾਨੀ ਜੋ ਕਮਾਏ ਆਪ ਆਪੇ ਸੇਤੀ ਮਕਿਓਨ ਮਕਿਓਨ। ਜਦੋਂ ਕੋਈ ਕਬੱਡੀ ਖੇਡ ਦੇ ਬਰਾਬਰ ਦੇ ਪਹਿਲਵਾਨ ਵਾਹਿਗੁਰੂ ਖਿਡਾਰੀ ਪਹਿਲਵਾਨ ਕੁਸ਼ਤੀਆਂ ਕਰਦੇ ਬਰਾਬਰ ਦੇ ਹੋਰ ਗੇਮਾਂ ਚ, ਇਸੇ ਤਰ੍ਹਾਂ ਰੱਬੀ ਖੇਡ ਦੇ ਅੰਦਰ ਸਤਿਗੁਰੂ ਤਰਸ ਕਰਕੇ ਇਸ ਖੇਡ ਵਿੱਚ ਪੈਣ ਵਾਲੇ ਨੂੰ ਜਦੋਂ ਆਪਸ ਵਿੱਚ ਮਿਲਾਉਂਦੇ ਨੇ ਜੋਤ ਵਿੱਚ ਜੋਤ ਧਰਦੇ, ਉਹ ਖੁਦ ਆਪ ਬਰਾਬਰ ਅੰਦਰੋਂ ਕਰਦੇ ਨੇ, ਕੋਈ ਆਪ ਨਹੀਂ ਖੁੰਦਾ। ਗੁਰੂ ਅਰਜਨ ਸਾਹਿਬ ਜੀ ਨੇ ਇਹ ਰਾਜ ਖੋਲਿਆ, ਆਪ ਪ੍ਰਤੱਖ ਹਰ ਨੇ, ਪਰ ਜਦੋਂ ਸਤਿਗੁਰੂ ਜੀ ਨੇ ਪਾਈ ਸਲੋਕ ਨਾਮੇ ਪਾਤਸ਼ਾਹ ਜੀ ਦੇ ਆਪਾਂ ਜਾਪ ਕਰ ਲੈਂਦੇ ਹਾਂ, ਬਾਅਦ ਵਿੱਚ ਮੁੰਦਾਪਨੀ ਏ, ਮੁੰਦਾਪਨੀ ਤੋਂ ਬਾਅਦ ਸਲੋਕ ਮਾਤਾ ਪੰਜਵਾਂ ਏ, ਉੱਚ ਬਚਨ ਕੀ ਨੇ। ਕਹਿੰਦੇ ਇਸ ਖੇਡ ਦੇ ਅੰਦਰ ਦਾ ਕੋਈ ਨਹੀਂ, ਸਗੋਂ ਬਚਨ ਤੇਰਾ ਕੀਤਾ ਜਾ ਤੋ ਨਾ ਕੀ ਮੈਨੂੰ ਜੋਗ ਕੀ ਤੋਈ। ਮੈਂ ਜੋਗ ਨਹੀਂ ਸਾ, ਤੁਸਾਂ ਜੋਗ ਕੀਤਾ ਖੈ, ਉਹੀ ਜੋਗ ਬਣਾਉਂਦੇ ਨੇ, ਸਾਡੀ ਕੋਈ ਸਮਰੱਥਾ ਨਹੀਂ ਖੈ। ਗੁਰੂ ਕੇ ਪਿਆਰਿਓ ਕਹਿੰਦੇ ਮੈਂ ਨਿਰਗੁਣ ਆਰੇ ਕੋ ਗੁਣ ਨਾ ਕੀ, ਅੰਦਰ ਗੁਣ ਕੋਈ ਨਹੀਂ ਸੀ, ਪਰ ਜਦੋਂ ਵੀ ਕਿਸੇ ਦੇ ਉੱਪਰ ਕੀ ਕਿਰਪਾ ਹੋਈ ਉਹਦੇ ਬਰਾਬਰ ਪਹੁੰਚਿਆ ਆਪ ਨਹੀਂ। ਕੀ ਹੋਇਆ ਉਹ ਬਚਨ ਗਾ ਕੇ ਪੜੋ ਜੀ, ਆਪੇ ਤਰਸ ਪਿਓਈ ਆਪੇ ਤਰਸ ਪਿਓਈ ਪਿਆਰ ਵਿੱਚ ਭਿੱਜ ਕੇ ਉਹਦਾ ਤਰਸ ਜਾਣ ਕੇ ਪੜੋ ਜੀ, ਆਪੇ ਤਰਸ ਪਿਓਈ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਤਰਸ ਪਿਆ ਮੇਰਾ ਮਤ ਹੋਈ ਤਰਸ ਪਿਆ ਮੇਰਾ ਮਤ ਹੋਈ ਤਰਸ ਪਿਆ ਮੇਰਾ ਬਸ ਐ ਨਾ ਕਹਾ ਈ ਮੇਰਾ ਮਤ ਉਦੋਂ ਹੀ ਜਦੋਂ ਨੇ ਤਰਸ ਕੀਤਾ। ਤਾਂ ਹੀ ਤੇ ਭਗਤ ਜੀ ਕਹਿ ਰਹੇ ਜੀ ਤੁਹਾਡੇ ਦਿਆਲੂ ਸੁਭਾਅ ਕਰਕੇ ਖੋਣਾ ਤੇ ਮੈਨੂੰ ਇਹ ਕਿਰਪਾ ਕਰੋ ਮੈਂ ਪੂਰੇ ਦਾ ਪੂਰਾ ਹੀ ਆਪ ਜੀ ਦੇ ਬਚਨਾਂ ਨੂੰ ਕਮਾਵਾਂ। ਹੁਣ ਰਹਾਓ ਤੀਆਂ ਪੰਕਤੀਆਂ ਸਰਵਨ ਕਰਨੀਆਂ ਜੀ।
ਬਲ ਬਲ ਜਾਓ ਰਮਈਆ ਕਾਰਨੇ,
ਕਹਿੰਦੇ ਹੋ ਰਮਈਆ ਵਾਹਿਗੁਰੂ ਤੋਂ ਨਾ ਬਲ ਬਲ ਜਾਈਏ, ਕੁਰਬਾਨ ਹੀ ਜਾਈਏ, ਸਦਕੇ ਹੀ ਜਾਈਏ, ਭਾਵ ਉਹਦੇ ਨਾਲ ਰੁੱਖਾ ਜਾਣਾ ਪਿਆਰ ਕਰੀਏ। ਰੱਬਾ ਚੱਲ ਮੈਂ ਤੇਰਾ ਪਾਠ ਹੀ ਕਰ ਦੇਣਾ ਵਾ, ਮੈਂ ਹਰਿਮੰਦਰ ਸਾਹਿਬ ਕਰਾ ਦੇਣਾ ਕਿ ਪਟਨਾ ਸਾਹਿਬ, ਇਹ ਨਹੀਂ ਅੰਦਰੋਂ ਪਿਆਰ ਉਹਦੇ ਤੋਂ ਬਲ ਬਲ ਜਾਈਏ। ਮਾਂ ਪੁੱਤਰ ਤੋਂ ਬਲ ਬਲ ਜਾਂਦੀ ਏ, ਦੁਨੀਆਂ ਮਾਤਾ ਤੋਂ ਜਾਂਦੀ ਏ, ਸਾਨੂੰ ਕਮੇ ਬਲਕਾਰ ਸਦਕੇ ਉਸ ਪਰਮੇਸ਼ਰ ਤੋਂ ਜਾਈਏ। ਕਿਵੇਂ ਜਾਈਏ ਪੜੋ ਖਾ ਇੱਕ ਵਾਰ, ਵਾਰਨੇ ਬਲਕਾਰਨੇ ਲੱਖ ਬਾਈਆ, ਵਾਰਨੇ ਬਲਕਾਰਨੇ ਲੱਖ ਬਾਈਆ, ਵਾਰਨੇ ਜੀਵਾਰਨੇ ਬਲਕਾਰਨੇ ਲੱਖ ਬਾਈਆ, ਵਾਰਨੇ ਬਲਕਾਰਨੇ ਲੱਖ ਬਾਈਆ, ਵਾਰਨੇ ਤੋ ਭਗਤ ਰਵਿਦਾਸ ਸਾਹਿਬ ਜੀ ਹੁਕਮ ਦੇ ਰਹੇ ਖੂ ਬਲ ਬਲ ਜਾਓ ਰਮਈਆ ਕਾਰਨੇ, ਉਹਦੇ ਲਈ ਉਹਦੇ ਵਾਸਤੇ ਮੈਂ ਬਲਕਾਰ ਖੋ ਜਾਵਾਂ। ਹੁਣ ਅੱਗੇ ਹੋਰ ਭੇਦ ਖੁੱਲੇਗਾ,
ਕਾਰਨ ਕਮਨ ਅਬੋਲ,
ਅਬੋਲ ਹੁੰਦਾ ਹੈ ਬੋਲਣਾ ਨਾ, ਕੀ ਕਾਰਨ ਬਣ ਗਿਆ ਜੀ ਵਾਹਿਗੁਰੂ ਤੁਸੀਂ ਬੋਲਣਾ ਹੀ ਬੰਦ ਕਰ ਦਿੱਤਾ ਹੈ, ਮੈਂ ਇਹਨੂੰ ਪੂਰੇ ਅਰਥ ਕਰਨ ਦੇ ਯੋਗ ਨਹੀਂ ਹਾਂ ਗੁਰੂ ਕੇ ਪਿਆਰੇ, ਮੈਨੂੰ ਮਾਫ ਕਰਿਆ ਅਜੇ, ਮੈਂ ਬੇਨਤੀ ਕਰ ਲੱਗਾ ਕੇਵਲ ਤੁਹਾਡੀ ਅਸੀਸ ਨਾਲ। ਕਾਰਨ ਕਵਨ ਅਬੋਲ, ਉਹ ਕਦੇ ਬੋਲਿਆ ਸੀ ਹੁਣ ਕਿਉਂ ਨਹੀਂ ਬੋਲਦਾ, ਕੀ ਅਰਥ ਨੇ ਇਹਦੇ ਬੋਲਣ ਦੇ। ਜਦੋਂ ਕੋਈ ਇਸ ਪਰਮੇਸ਼ਰ ਦੇ ਰਾਹ ਤੇ ਸੁਰਤੀ ਨਾਲ ਤੁਰਦਾ ਏ, ਉਹਨੂੰ ਰਸ ਆਉਂਦਾ ਉਹਦੇ ਅੰਦਰੋਂ, ਉਹਦੇ ਨਾਲ ਜਿਹੜੀ ਕਲਾ ਵਰਤਦੀ ਏ ਉਹਦੇ ਨਾਲ ਵਾਰਤਾਲਾਪ ਹੈ। ਆਣੀ ਦੇ ਜਿਵੇਂ ਆਪਾਂ ਗੱਲਾਂ ਕਰਦੇ ਇਸ ਤਰ੍ਹਾਂ ਕੋਈ ਬਰਾਬਰ ਗੱਲਾਂ ਕਰੇ, ਇਹ ਗੱਲਾਂ ਤੇ ਬਾਹਰ ਦੀ ਦੁਨੀਆਂ ਨਾਲ ਕੀਤੀਆਂ ਜਾਂਦੀਆਂ ਉਹ ਗੱਲਾਂ ਇਸ ਤਰ੍ਹਾਂ ਨੇ। ਸਾਹਿਬ ਕਹਿੰਦੇ ਉਹ ਗੱਲਾਂ ਖੋਰ ਨੇ, ਅੱਖਾਂ ਖੋਰ ਨੇ, ਜ਼ੁਬਾਨ ਖੋਰ ਏ, ਪਰ ਪਾਏ ਉਹ ਸਤਿਗੁਰੂ ਅੰਦਰੋਂ ਦਿਖਾਉਂਦੇ। ਉਹ ਜਦੋਂ ਕਿਸੇ ਨੂੰ ਰਸ ਆ ਕੇ, ਮੈਂ ਇਹ ਕਹਿਣ ਲੱਗਾ ਸਾਂ ਬਾਹਰਲੇ ਸ਼ਬਦਾਂ ਚ ਸਮਝਣ ਲਈ ਇਸ ਤਰ੍ਹਾਂ ਆਖਾਂਗੇ, ਜਿਹਨੂੰ ਕਦੇ ਵੀ ਕਿਧਰੇ ਰਸ ਆਇਆ ਨਾਮ ਜਪਦਿਆਂ ਜਾਂ ਸ਼ੁਰੂ ਸ਼ੁਰੂ ਚ ਅੰਮ੍ਰਿਤ ਛਕਿਆ, ਉਹ ਰਸ ਕੋਈ ਮਹੀਨਾ ਦੋ ਮਹੀਨਾ ਕਿਸੇ ਦੇ 6 ਮਹੀਨੇ ਰਿਹਾ, ਉਸ ਤੋਂ ਬਾਅਦ ਪਾਠ ਵੱਧ ਗਿਆ, ਸਿਮਰਨ ਵੱਧ ਗਿਆ, ਪਰ ਉਹ ਚੀਜ਼ ਨਹੀਂ ਤੇ ਬੰਦਾ ਕਹਿੰਦਾ ਏ ਹੁਣ ਕੀ ਭੁੱਲ ਹੋ ਗਈ। ਇਹ ਪਹਿਲਾ ਵਾਲੇ ਭਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਦੀ ਬਾਤ ਪਾ ਰਹੇ ਨੇ, ਪਰ ਹੁਣ ਕਿਉਂ ਨਹੀਂ ਆਉਂਦਾ ਦਾਤਾ, ਹੁਣ ਕੀ ਖੋਇਆ। ਇਸ ਸੰਬੰਧ ਚ ਨਾ ਕਦੇ ਪਿਆਰ ਨਾਲ ਮੌਕਾ ਮਿਲੇ ਸਤਿਗੁਰੂ ਦੀ ਬਾਣੀ ਤੋਂ ਸ਼ਬਦਾਂ ਦੇ ਦਰਸ਼ਨ ਕਰਿਓ ਜਾਂ ਕੀਰਤਨ ਰਾਹੀਂ ਜਾਂ ਆਪ। ਮਿਸਾਲ ਦੇ ਤੌਰ ਤੇ ਇੱਕ ਸ਼ਬਦ ਏ ਹੁਣ ਨਹੀਂ ਸੰਦੇਸਰੋ ਮਾਇਓ, ਪਿਆਰਿਓ ਇੱਕ ਅੰਦੇਸਰੋ ਤੇ ਇੱਕ ਸੰਦੇਸਰੋ, ਸੰਦੇਸਰੋ ਹੁੰਦਾ ਹੈ ਸੰਦੇਸ਼ ਆਉਣਾ। ਇੱਕ ਪੰਕਤੀ ਏ ਏਕ ਕੋਸਰੋ, ਇੱਕ ਕੋ ਕਰਤ ਲਾਓ ਤਬ ਚਤੁਰ ਪਾਤਰੋ ਆਇਓ, ਕਹਿੰਦੇ ਕਦੇ ਮੌਕਾ ਸੀ ਇੱਕ ਕੋਹ ਚੱਲਦਾ ਸਾਂ ਤੇ ਮੇਰਾ ਲਾਲ ਮੇਰਾ ਵਾਹਿਗੁਰੂ ਚਾਰ ਚਿੱਠੀਆਂ ਪਾ ਦਿੰਦਾ ਸੀ ਉਹਨਾਂ ਚਿਰ ਨੂੰ। ਚਿੱਠੀ ਮਤਲਬ ਸੁਣਿਆ ਘੱਲਣਾ, ਹੁਣ ਖੁਰੇ ਕਿੱਧਰ ਚਲਾ ਗਿਆ ਏ, ਕਦੇ ਆਇਆ ਹੀ ਨਹੀਂ, ਕੀ ਮਤਲਬ ਏ ਇਸ ਬਾਣੀ ਦੀਆਂ ਪੰਕਤੀਆਂ ਦਾ। ਪਿਆਰਿਓ ਜਿੰਨਾ ਕੋਈ ਡੂੰਘਾ ਪਿਆਰ ਕਰਦਾ ਏ, ਜਦੋਂ ਕਿਧਰੇ ਦੁਨੀਆਂ ਚ ਕੋਈ ਗੱਲਬਾਤ ਸ਼ੁਰੂ ਹੋਣੀ, ਭੁੱਲਣ ਲੱਗਣਾ ਨਾਮ ਤੇ ਅੰਦਰੋਂ ਹੀ ਸਤਿਗੁਰੂ ਜੀ ਨੇ ਕਹਿਣਾ ਤੂੰ ਕੀ ਕਰਨ ਲੱਗਾ ਤੇ ਤੇਰਾ ਵਿਸ਼ਾ ਹੀ ਨਹੀਂ, ਤੂੰ ਨਾਮ ਤੇ ਗੁਰੂ ਨੂੰ ਪਿਆਰ ਕਰ। ਇੱਕ ਕੋ ਸਫ਼ਰ ਤੱਕ ਚਾਰ ਵਾਰੀ ਅੰਦਰੋਂ ਸਤਿਗੁਰੂ ਨੇ ਜ਼ਮੀਰ ਜਗਾਣੀ ਤੇ ਹੁਣ ਢੀਠ ਜਿਹਾ ਹੋ ਗਿਆ ਏ, ਹੁਣ ਅੰਦਰੋਂ ਕੋਈ ਸੁਣਿਆ ਸੁਣਦਾ ਹੀ ਨਹੀਂ। ਜਿਵੇਂ ਮਸ਼ੀਨ ਦੀ ਤਰ੍ਹਾਂ ਪਾਠ ਕੀਤਾ ਭੋਗ ਪਿਆ, ਪਾਠ ਕੀਤਾ ਭੋਗ ਪਿਆ, ਹੁਣ ਕੁਝ ਵੀ ਨਹੀਂ ਹੁੰਦਾ। ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਉਹਦੇ ਮਿਲਣ ਦੀ ਆਸ ਬਣੀ ਰਹੇ, ਅੰਦਰ ਖਿੱਚ ਹੈ ਭਈ ਦਾਤਾ ਕੇਵਲ ਰਸ ਨਾ ਦੇ, ਤੂੰ ਮਿਲਾਪ ਦੇ। ਉਹ ਤਰਲਾ ਜਦੋਂ ਕਿਸੇ ਨੂੰ ਇਹ ਦਾਤ ਮਿਲ ਕੇ ਖੁਸ਼ ਦੀ, ਉਹੀ ਜਾਣਦਾ ਭਾਈ ਵੀਰ ਸਿੰਘ ਸਾਹਿਬ ਨੇ ਥੋੜ੍ਹਾ ਇਸ਼ਾਰਾ ਕੀਤਾ ਹੈ ਹਰਿਮੰਦਰ ਸਾਹਿਬ ਪਰਕਰਮਾ ਗੁਰੂ ਰਾਮਦਾਸ ਪਿਤਾ ਜੀ ਦਾ ਧਿਆਨ ਧਰ ਕੇ ਇਹ ਬਚਨ ਉਹਨਾਂ ਨੇ ਕਹੇ। ਕਹਿੰਦੇ ਜਦੋਂ ਕਿਸੇ ਦੇ ਨਾਲ ਸਤਿਗੁਰੂ ਜੀ ਦੀ ਕਿਸੇ ਖੇਡ ਵੇਖੀ ਹੋਵੇ, ਮੁੜ ਕੇ ਉਹਨੂੰ ਵੇਖਣ ਨੂੰ ਨਾ ਮਿਲੇ, ਪਿਆਰਿਓ ਉਹਦਾ ਅੰਦਰ ਕਿੰਨਾ ਕੁ ਦੁਖੀ ਹੁੰਦਾ ਹੈ। ਕਹਿੰਦੇ ਮਣੀ ਗੁਆਚਿਆ ਸੱਪ ਜਿਉਂ ਦੁੱਖ ਪਾਉਂਦਾ, ਮਣੀ ਵਾਲੇ ਸੱਪ ਦੀ ਮਣੀ ਗਵਾ ਜਾਵੇ ਉਹ ਟੱਕਰਾ ਮਾਰ ਮਾਰ ਕੇ ਆਪਾ ਚਰਵਾ ਪੈਂਦਾ ਹੈ। ਉਹਨਾਂ ਦੁੱਖ ਮਹਿਸੂਸ ਹੁੰਦਾ ਮਨੁੱਖ ਨੂੰ ਜਿਹੜਾ ਕਦੇ ਜੁੜ ਕੇ ਟੁੱਟ ਗਿਆ ਹੋਵੇ। ਪੁੱਤ ਗਵਾਚਿਆ ਮਾਂ ਜਾਤ ਨਹੀਂ ਭਾਵਦਾ, ਕਿਸੇ ਮਾਂ ਦਾ ਪੁੱਤਰ ਗਵਾ ਜਾਵੇ ਦੁਨੀਆਂ 'ਚ ਮਿਲੇ ਨਾ, ਉਹ ਮਾਂ ਦਾ ਅੰਦਰ ਵੇਖੋ ਕਿਤਨਾ ਦੁਖੀ, ਜਹਾਨ ਚੰਗਾ ਨਹੀਂ ਲੱਗਦਾ। ਜਿਨ੍ਹਾਂ ਦੀ ਕਦੇ ਗੁਰੂ ਤੇ ਰੱਬ ਨਾਲੋਂ ਵਿਛੋੜਾ ਪੈ ਗਿਆ ਉਹਨਾਂ ਨੂੰ ਜਹਾਨ ਕਦੇ ਚੰਗਾ ਨਹੀਂ ਲੱਗਦਾ। ਉਹ ਕਹਿੰਦੇ ਪੱਟ ਪਵੇ ਮਾਂ ਤੇ ਮੈਂ ਮਾਰੀਆਂ ਇਹ ਨਹੀਂ ਚਾਹੀਦੀਆਂ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਤਰਵਤ ਪਾਲਾ ਨਾ ਤਰਵਟ ਤੇਰੀ। ਇਹ ਬਿਲਕੁਲ ਅਵਸਥਾ ਦਾ ਬਿਲਕੁਲ ਇਹ ਜ਼ਿਕਰ ਜੇ, ਦਾਤਾ ਮੇਰੇ ਤੇ ਆਰਾ ਚੱਲ ਜੇ ਦੁੱਖ ਸਹਾਰ ਲਾਂਗਾ, ਪਰ ਕਰਵਟ ਤੂੰ ਜਦੋਂ ਕੰਡ ਕਰ ਲੈਂਦਾ ਉਹ ਨਹੀਂ ਦੁੱਖ ਸਹਾਰ ਆ ਜਾਂਦਾ। ਲਾ ਤਲੇ ਸੁਣ ਬੇਨਤੀ ਮੇਰੀ, ਮੇਰੀ ਬੇਨਤੀ ਸੁਣੋ, ਮੈਨੂੰ ਮਿਲੇ ਰਹੋ, ਨਾਮ ਜਪਾਉਂਦੇ ਰਹੋ, ਦਾਤ ਦਿੰਦੇ ਰਹੋ, ਮਿਲਾਪ ਦਿਓ। ਜਦੋਂ ਕੋਈ ਉਹਦੇ ਮਿਲਣ ਲਈ ਤੜਫਦਾ ਹੈ ਉਦੋਂ ਇਹੋ ਜਿਹੇ ਬਚਨ ਆਉਂਦੇ ਰਖਾਓ। ਸਾਹਿਬ ਕਹਿੰਦੇ ਇਹਦੇ ਤੇ ਰੁਕ ਰੁਕ ਕੇ ਵੇਖੋ ਸਤਿਗੁਰੂ ਕੀ ਕਹਿ ਰਹੇ, ਆਪਾਂ ਕੀ ਕਰਨਾ ਖੈ।
ਰਹਾਓ ਬਹੁਤ ਜਨਮ ਵਿਛੁਰੇ ਥੇ ਮਦੋ, ਇਹੋ ਜਨਮ ਤੁਮਾਰੇ ਲੇਖੇ।
ਹੁਣ ਗੁਰੂ ਕੇ ਪਿਆਰਿਓ ਪੰਕਤੀ ਮੇਰੇ ਖਿਆਲ ਨਹੀਂ ਕਿਸੇ ਨੂੰ ਯਾਦ ਨਾ ਖੋਵੇ, ਪਰ ਪੰਕਤੀ ਕਹਿ ਕੇ ਰਹੀਏ ਕਰੋੜਾ ਚੋਂ ਕਿਸੇ ਵਿਰਲੇ ਨੂੰ ਯਾਦ ਖੋਏਗਾ। ਪੰਕਤੀ ਤੇ ਬਹੁਤ ਸੌਖੀ, ਜਿਹਨਾਂ ਬਹੁਤ ਜਨਮ ਬੜੇ ਜਨਮ ਖੋ ਗਏ, ਵਿਛੜੇ ਵਿਛੋੜਾ ਪੈ ਗਿਆ ਸੀ, ਬਹੁਤ ਜਨਮ ਵਿਛੜੇ ਤੇ ਮਾਧੋ ਮਾਧੋ ਪਰਮਾਤਮਾ ਨੂੰ ਕਿਹਾ, ਹੇ ਮੇਰੇ ਵਾਹਿਗੁਰੂ ਬੜੇ ਜਨਮ ਹੋ ਗਏ ਤੇਰੇ ਤੋਂ ਵਿਛੜਿਆਂ ਨੂੰ, ਇਹ ਜਿਹੜਾ ਇਹ ਜਨਮ ਤੁਮਾਰੇ ਲੇਖੇ, ਆਹ ਜਿਹੜਾ ਜਨਮ ਹੈ ਨਾ ਕੇਵਲ ਤੁਹਾਡੇ ਲੇਖੇ ਤੁਹਾਡੇ ਲਈ ਹੈ। ਮੈਂ ਇਹ ਨਹੀਂ ਵੀ ਮੈਂ ਮਾੜੀਆਂ ਬਨਾਵਾਂ ਪਦਵੀਆਂ ਨਹੀਂ, ਤੁਹਾਡੇ ਮਿਲਣ ਲਈ ਇਹ ਲਾਇਆ। ਕਿੰਨੇ ਕੁ ਨੇ ਜਿਹੜੇ ਜਿਹਨਾਂ ਨੇ ਫੈਸਲਾ ਕਰ ਲਿਆ ਵੀ ਇਹ ਜਨਮ ਕੇਵਲ ਤੇਰੇ ਮਿਲਾਪ ਲਈ ਲਾਉਣਾ, ਉਹਦੇ ਲਈ ਕੁਝ ਵੀ ਕਰਨਾ ਪਵੇ। ਇਹਦੇ ਕਹਿੰਦਾ ਜੇ ਟਾਈਮ ਮਿਲ ਜਾਏ ਤੇ ਪਾਠ ਕਰ ਲਈਦਾ, ਨਹੀਂ ਤੇ ਵਾਹਿਗੁਰੂ ਕਹਿ ਕੇ ਤੁਰ ਪਈਦਾ, ਇਹ ਚੇਚੇ ਖੜਾ ਹੈ। ਸਾਹਿਬ ਕਹਿੰਦੇ ਪੂਰਾ ਜਨਮ ਲੱਗ ਜਾਣਾ ਉਹ ਹੁਣ ਕਦੋਂ, ਕਿਉਂਕਿ ਜੋ ਸੋਝੀ ਪੈ ਗਈ ਵੀ ਉਹਦੇ ਬਿਨਾਂ ਜੀਆ ਨਹੀਂ ਜਾਂਦਾ। ਕਿੰਨਾ ਪੜ੍ਹਨਾ ਸੌਖਾ ਹੈ, ਹਰ ਬਿਨ ਜੀਆਰਾ ਰਹਿ ਨਾ ਸਕੈ, ਪਰ ਜਿਨ੍ਹਾਂ ਤੇ ਵਰਤਰੀ ਉਹਨਾਂ ਨੂੰ ਪੁੱਛੋ ਹਰੀ ਤੋਂ ਬਗੈਰ ਉਹ ਕਿਵੇਂ ਜਿਉਂਦੇ, ਜਿਉਂ ਹੀ ਨਹੀਂ ਸਕਦੇ, ਲੱਗਦਾ ਮੌਤ ਹੋ ਜਾਵੇ। ਪਰ ਇਹੋ ਜਿਹਾ ਜੀਵਨ ਕੀ ਕਰਨਾ ਜਿਹਦੇ ਚ ਉਹਦੀ ਯਾਦ ਨਾ ਆਏ, ਉਹ ਆਪ ਨਾ ਆਇਆ, ਕੀ ਕਰਨਾ। ਗੁਰੂ ਕੇ ਪਿਆਰਿਓ ਸਤਿਗੁਰੂ ਜੀ ਆਖ ਰਹੇ ਨੇ ਪੂਰਾ ਜਨਮ ਹੀ ਲਾ ਦਈਏ, ਇੱਕ ਜਨਮ ਲਾ ਦਈਏ। ਪਰ ਅਸੀਂ ਤੇ ਹੋਰ ਕਈ ਵਾਰ ਲੋਕਾਂ ਦੀਆਂ ਸੁਣ ਸੁਣ ਕੇ ਪੁੱਠੇ ਪਾਸੇ ਤੁਰ ਪੈਂਦੇ ਹਾਂ, ਜੇ ਆਹ ਹੀ ਜਨਮ ਇਹਨਾਂ ਪਿੱਛੇ ਕੋਈ ਜਨਮ ਸੀ ਨਾ ਅੱਗੇ ਕੋਈ ਹੋਣਾ ਹੈ। ਖੁਰੇ ਕਿੱਛੋ ਗੁਰਬਾਣੀ ਦੇ ਅਰਥ ਉਹ ਕਿਹੜੇ ਕੱਢ ਕੇ ਗੱਲਾਂ ਕਰਦੇ ਹੋਣਗੇ। ਸਤਿਗੁਰੂ ਜੀ ਜਗ੍ਹਾ ਜਗ੍ਹਾ ਤੇ ਕਹਿ ਰਹੇ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮਾਂ ਵਿੱਚ ਪੈ ਕੇ ਫਿਰ ਇਹ ਵਾਰੀ ਮਿਲੀ, ਮਨੁੱਖਾ ਜਨਮ ਮਿਲਿਆ ਤੇ ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਆਏ, ਨਾ ਸੰਭਾਲੀ ਤੇ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਗਾ। ਭਾਈ ਯਤਨ ਕਰੀਏ ਇਹ ਜਨਮ ਲੱਗ ਜਾਵੇ ਉਹਦੇ ਲੇਖੇ ਵੇਲ ਇਹਨਾਂ ਅੰਮ੍ਰਿਤ ਛਕ ਕੇ ਕੰਮ ਕਾਰ ਦੇ ਨਾਲ ਨਾਲ ਗੁਰਬਾਣੀ ਤੇ ਸੇਵਾ ਸਿਮਰਨ ਦਾ ਧਨ ਬਹੁਤਾ ਇਕੱਠਾ ਹੋਵੇ।
ਕਹਿ ਰਵਿਦਾਸ ਆਸ ਲੱਗ ਜੀਵ ਚੇਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਸਾਹਿਬ ਜੀ ਕਿਰਪਾ ਕਰ ਇਹਨੇ ਕਹਿੰਦੇ ਮੇਰੇ ਵਾਹਿਗੁਰੂ ਮੈਂ ਆਸ ਕਰਦਾ, ਇਹ ਆਸ ਲੱਗੀ ਏ, ਇਹ ਆਸ ਹੀ ਮੈਨੂੰ ਜੀਵਨ ਦੇ ਰਹੀ ਏ ਭਾਈ ਤੂੰ ਮੈਨੂੰ ਮਿਲੇਗਾ ਜ਼ਰੂਰ। ਚਿਰ ਹੋ ਗਿਆ ਏ, ਦੇਰ ਹੋ ਗਈ ਏ ਭਾਈ ਉਹ ਦਰਸ਼ਨ ਦੇਖੇ, ਦਰਸ਼ਨ ਹੋਏ ਸਨ ਪਰ ਹੁਣ ਨਹੀਂ ਖੋ ਰਹੇ, ਹੁਣ ਜ਼ਰੂਰ ਕਿਰਪਾ ਕਰ ਦਿਓ। ਗੁਰੂ ਕੇ ਪਿਆਰਿਓ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਨੂੰ ਕਿਸੇ ਪੁੱਛਿਆ, ਅੰਮ੍ਰਿਤ ਛਕਣ ਤੋਂ ਬਾਅਦ ਇੱਕਦਮ ਬੜਾ ਰਸ ਆਉਂਦਾ ਏ, ਥੋੜੇ ਚਿਰ ਬਾਅਦ ਉਹ ਮੁੱਕ ਕਿਉਂ ਜਾਂਦਾ ਕੁਝ ਮਹੀਨਿਆਂ ਬਾਅਦ? ਉਹਨਾਂ ਦੇ ਬੜਾ ਪਿਆਰਾ ਜਿਹਾ ਬਚਨ ਸੀ, ਕਹਿੰਦੇ ਜੀ ਉਹ ਸਤਿਗੁਰੂ ਦਾ ਤਰਸ ਤੇ ਪੰਜ ਪਿਆਰਿਆਂ ਦੀ ਰਾਹੀਂ ਉਹਨਾਂ ਦੀ ਕਮਾਈ ਸਦਕਾ ਉਹਨਾਂ ਨੇ ਕੋਈ ਖੇਡ ਵਿਖਾਈ ਸੀ ਵੀ ਆ ਸਾਡੀ ਮੰਜਾ ਨੇ ਇੱਕ ਵਾਰ ਦਿਖਾਈ ਖੋਣ, ਕਹਿੰਦੇ ਆਪ ਕਮਾਈ ਕਰਕੇ ਉੱਥੇ ਸੀ ਪਹੁੰਚਣਾ ਹੈ। ਪਰ ਦੂਜੀ ਗੱਲ ਮੈਂ ਕਹਿ ਲਵਾਂ ਮਿੰਟ ਵਿੱਚ, ਕਈ ਵਾਰ ਇਹ ਨਾ ਕਦੇ ਕਰਿਆ ਕਰੀਏ ਵੀ ਜਿਹੜਾ ਰਸ ਇੱਕ ਵਾਰੀ ਆਇਆ, ਜਿਹੜਾ ਬੈਰਾਗ ਆਇਆ ਉਹ ਹੀ ਖੁਣ ਆਵੇ, ਨਹੀਂ। ਜੇ ਸਤਿਗੁਰੂ ਸੇਵਾ ਸਿਮਰਨ ਰੱਜ ਕੇ ਕਰਵਾ ਰਹੇ ਨੇ ਉਹਦੇ ਤੇ ਛੱਡ ਦਿਓ, ਸਤਿਗੁਰੂ ਪਿਆਰ ਪਾਈ ਰੱਖ, ਮੈਨੂੰ ਉਹ ਦਾਤ ਦੇ ਜਿਹੜੀ ਤੈਨੂੰ ਖੋਰ ਪਾਉਂਦੀ ਏ। ਬੱਚੇ ਦੇ ਕੱਪੜੇ ਖੋਰ, ਜਵਾਨ ਦੇ ਖੋਰ, ਹੁਣ ਸਤਿਗੁਰੂ ਦਾਤ ਕਿਸੇ ਹੋਰ ਰੂਪ ਵਿੱਚ ਦੇਵੇਗਾ। ਅਸੀਂ ਜਿੱਦ ਕਰਦੇ ਹਾਂ ਪਹਿਲੇ ਵਾਲੇ ਕੱਪੜਿਆਂ ਵਿੱਚ ਸਾਡੀ ਪੁਸ਼ਾਕ ਹੋਵੇ, ਨਹੀਂ ਜਿਵੇਂ ਉਹ ਦੇਵੇ, ਪਰ ਸਾਡੀ ਆਸ ਇਹ ਚਾਹੀਦੀ ਉਹ ਮਿਲੇਗਾ, ਮੈਨੂੰ ਮਿਲੇਗਾ, ਜ਼ਰੂਰ ਮਿਲੇਗਾ। ਅਤੇ ਉਹਦੇ ਮਿਲਣ ਲਈ ਪੂਰੀ ਜ਼ਿੰਦਗੀ ਦਾਤ 'ਤੇ ਲਾ ਦੇਣੀ, ਅਤੇ ਕਰਨਾ ਕੀ ਹੈ ਆਖੋ ਜੀ, ਵਾਹਿਗੁਰੂ 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 ਸਤਿਗੁਰੂ ਕਿਰਪਾ ਕਰਨ, ਇਹ ਪਾਵਨ ਬਚਨ ਸਾਡੇ ਖਿਰਦੇ ਚ ਵਸਣ, ਸਾਡੇ ਜੀਵਨ ਦਾ ਹਿੱਸਾ ਬਣਨ। ਆਓ ਪਿਆਰ ਨਾਲ ਦੋ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਬਹੁਤ ਜਨਮ ਵਿਛੁਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵਾ, ਚਿਰ ਪਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ